नमस्कार, ए आकाशवाणी है। खबरां दे इस बुलेटिन नाल मैं अमन देव। पहला चोणवीआं खबरां। संयुक्त राष्ट्र सुरक्षा परिषद वेनेजुएला विच अमरीकी कार्रवाई ते चर्चा करन दी कल इक हंगामी मीटिंग करेगी। विदेश मंत्रालय ने भारतीय नागरिकां नूं वेनेजुएला दी बेलोड़ी यात्रा तों बचण दी सलाह दित्ती है। चोण कमिशन ने ईसीआई नैट ऐप विच सुधार लई लोकां तों सुझाव मंगे ने। प्रधानमंत्री नरेंद्र मोदी अज वाराणसी विच 72वें राष्ट्रीय वालीबाल टूरनामेंट का उद्घाटन करनगे। अंडर 19 क्रिकेट विच भारत ने दक्षिणी अफ्रीका नूं 3-1 रोज़ा मैचां दी लड़ी दे पहले मैच विच डकवर्थ लुईस विधि राहीं 25 दौड़ां नाल हरा दित्ता है। हुण खबरां विस्थार नाल। संयुक्त राष्ट्र सुरक्षा परिषद ने ऐलान किया कि वह वेनेजुएला विच अमरीकी कार्रवाई ते चर्चा करने लई कल एक हंगामी मीटिंग करेगी। यह मीटिंग कौंसल दे गैर स्थाई मैंबर कोलंबिया की बेनती ते बुलाई गई है ते स्थाई मैंबरां चीन ते रूस ने इसका समर्थन किया है। इस दौरान अमरीकी अटॉर्नी जनरल पैम बोंडी ने कहा है कि वेनेजुएला के राष्ट्रपति निकोलस मादुरो ते उन्हां दी पत्नी सीलिया फ्लोरेस ते न्यूयॉर्क के सदरन डिस्ट्रिक्ट च केस दायर किया गया है। उन्हां ते नशीले पदार्थां नाल संबंधित दहशतगर्दी की साजिश रचन, कोकीन दरामद करन अते अमरीका विरुद्ध वरतों लई तबाहकुन हथियार रखण का दोष है। अमरीकी मीडिया अनुसार केस की प्रक्रिया शुरू हो गई है। अमरीकी कस्टम ते सरहदी सुरक्षा प्रणाली विच जानकारी दर्ज करन तों पहलां उन्हां दे बायोमैट्रिक्स फिंगरप्रिंट अते तस्वीरां लईआं जाणगीआं। न्यूयॉर्क विच ड्रग इनफोर्समेंट एजेंसी ते दफ्तर जाण तों पहलां उन्हां दी डॉक्टरी जांच भी कीती जाएगी। इस तों बाद राष्ट्रपति मादुरो ते उन्हां दी पत्नी ते मुकदमा चलाया जाएगा। अमरीकी फौज वालों वेनेजुएला दे राष्ट्रपति निकोलस मादुरो अते उन्हां दी पत्नी नूं गिरफ्तार करन तों बाद विश्व नेतावां ने रलिया मिलिया प्रतिक्रम कीता है। रूस, चीन, ईरान, ब्राजील ते क्यूबा समेत कई देशों ने अमरीकी फौजी कार्रवाई की निंदा की है ते इस नूं वेनेजुएला दी प्रभुसत्ता ते इलाकाई अखंडता की उलंघना दस्सिया है। रूसी विदेश मंत्रालय ने वेनेजुएला विरुद्ध अमरीकी फौजी हमले की निंदा करदिया संजम वरतण अते तनाव नूं होर वधाउण तों बचण की अपील की है। चीनी विदेश मंत्रालय ने कहा कि वेनेजुएला एक प्रभुसत्ता संपन्न देश है अते चीन इस दे राष्ट्रपति विरुद्ध फौजी कार्रवाई तों दुखी है। इसने अमरीका नूं अंतरराष्ट्रीय कानून अते संयुक्त राष्ट्र चार्टर के उद्देशों ते सिद्धांतां दी पालना करन दी अपील कीती है। यूरोपीयन यूनियन दी विदेश नीति बारे मुखी काजा क्लॉस ने कहा है कि यूरोपीयन यूनियन हालत ते नेड़े नजर रख रही है अते अंतरराष्ट्रीय कानून अते संयुक्त राष्ट्र चार्टर दे सत्कार ते जोर दिता। यूरोपीयन यूनियन कमिशन दे प्रधान उर्सुला वान डेर लेन ने कहा है कि किसी भी हाल लई अंतरराष्ट्रीय कानून अते संयुक्त राष्ट्र चार्टर दा सत्कार होना चाहिए है। संयुक्त राष्ट्र दे सकत्तर जनरल ने वेनेजुएला विच अमरीकी फौजी कार्रवाई नूं इक खतरनाक मिसाल दस्सिया है। संयुक्त राष्ट्र दे बुलारे स्टीफन दुजारिक ने कहा कि सकत्तर जनरल एंटोनियो गुतरेस इस गल तों बहुत चिंतित ने कि इस कार्रवाई के गंभीर खेतरी नतीजे हो सकते हैं। उन्होंने संयुक्त राष्ट्र चार्टर समेत अंतरराष्ट्रीय कानूनों की पूरे सत्कार की अहमियत से जोर दिता। इस दौरान भारत के विदेश मंत्रालय ने भारतीय नागरिकों को वेनेजुएला की बेलोड़ी यात्रा तों बचण की सलाह दी है। वेनेजुएला विच सारे भारतीयों नूं सावधानी वरतण, अपनियां गतिविधियां नूं सीमित करन अते काराकस विच भारतीय दूतघर के संपर्क विच रहण की सलाह दी गई है। दूतघर का ईमेल पता COONS.caracas@mea.gov.in है ते एमरजेंसी फोन नंबर है 58412-958-4288। चोण कमिशन ने ईसीआई नैट ऐप विच सुधारां लई लोकां तों सुझाव मंगे ने। इस ऐप ते तुसीं 10 जनवरी तक अपने जवाब दे सकदे हो। कमिशन ने वोटरां नूं बेहतर सेवावां अते चोणां संबंधी जानकारी प्रदान करन लई इह डिजिटल प्लेटफार्म बनाया है। बिहार विधानसभा चोणां अते उस तों बाद दीआं ज़िमनी चोणां दौरान ऐप की सफलतापूर्वक जांच की गई सी। कमिशन ने कहा कि जनता तों प्राप्त सुझावां की कोख की जाएगी अते उपभोक्ता अनुभव नूं होर बेहतर बनाउण लई शामिल किया जाएगा। ईसीआई नैट प्लेटफॉर्म नूं इस महीने के अंत विच अधिकारित तौर पर शुरू किया जाएगा। यह खबरां तुसीं आकाशवाणी तों सुन रहे हो। साडा एक्स हैंडल है @AIRRNU जलंधर। साडा फेसबुक पेज है RNU-AIR जलंधर ते यूट्यूब ते साडा चैनल है @AIR जलंधर। केंद्रीय गृह मंत्री अमित शाह ने कहा कि 3 नवे अपराध कानून 2029 तक सैशन कोर्ट तों सुप्रीम कोर्ट तक समय सिर न्याय यकीनी बनाउणगे। उन्होंने यह गल कल अंडेमान अते निकोबार टापू दे ਸ੍ਰੀ ਵਿਜੇਪੁਰਮ ਵਿੱਚ ਗ੍ਰਹਿ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ। ਸ੍ਰੀ ਸ਼ਾਹ ਨੇ ਕਿਹਾ ਕਿ ਕਾਨੂੰਨ ਜਾਂਚ ਨੂੰ ਤੇਜ਼ ਕਰ ਰਹੇ ਨੇ ਅਤੇ ਸਜ਼ਾ ਦਰ ਵਧਾ ਰਹੇ ਨੇ। ਉਨ੍ਹਾਂ ਅੱਗੇ ਕਿਹਾ ਕਿ ਗ੍ਰਹਿ ਮੰਤਰਾਲੇ ਨੇ 2019 ਤੋਂ ਸੰਸਦੀ ਸਲਾਹਕਾਰ ਕਮੇਟੀ ਦੀਆਂ 12 ਮੀਟਿੰਗਾਂ ਕੀਤੀਆਂ ਨੇ ਜਿਨ੍ਹਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਨੇ। ਸ੍ਰੀ ਸ਼ਾਹ ਨੇ ਕਿਹਾ ਕਿ 2021 ਵਿੱਚ ਦੇਸ਼ ਵਿੱਚ ਇੱਕ ਵੀ ਮੋਬਾਈਲ ਫੋਰੈਂਸਿਕ ਲੈਬ ਨਹੀਂ ਸੀ ਜਦੋਂ ਕਿ ਅੱਜ ਇਨ੍ਹਾਂ ਦੀ ਗਿਣਤੀ 1000 ਤੱਕ ਪਹੁੰਚ ਗਈ ਹੈ। ਅਗਲੇ 5 ਸਾਲਾਂ ਵਿੱਚ ਦੇਸ਼ ਭਰ ਵਿੱਚ ਫੋਰੈਂਸਿਕ ਪ੍ਰਯੋਗਸ਼ਾਲਾਵਾਂ ਦਾ ਨੈਟਵਰਕ ਸਥਾਪਿਤ ਕਰਨ ਲਈ 30,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਏਗਾ। ਪ੍ਰਧਾਨ ਮੰਤਰੀ ਦੇ ਸਰਗਰਮ ਸ਼ਾਸਨ ਅਤੇ ਸਮੇਂ ਸਿਰ ਯੋਜਨਾਵਾਂ ਲਾਗੂ ਕਰਨ ਲਈ ਪ੍ਰਮੁੱਖ ਪਲੇਟਫਾਰਮ ਪ੍ਰਗਤੀ ਨੇ ਆਪਣੀ 50ਵੀਂ ਮੀਟਿੰਗ ਦੇ ਸਫਲ ਆਯੋਜਨ ਨਾਲ ਇੱਕ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2015 ਵਿੱਚ ਪ੍ਰਗਤੀ ਦੀ ਸ਼ੁਰੂਆਤ ਕੀਤੀ ਸੀ। ਪ੍ਰਗਤੀ ਨੇ ਪ੍ਰਧਾਨ ਮੰਤਰੀ ਵੱਲੋਂ ਸਿੱਧੀ ਸਮੀਖਿਆ ਰਾਹੀਂ ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਅਤੇ ਜਨਤਕ ਸ਼ਿਕਾਇਤਾਂ ਦੀ ਅਸਲ ਸਮੇਂ ਦੀ ਨਿਗਰਾਨੀ ਅਤੇ ਹੱਲ ਨੂੰ ਯਕੀਨੀ ਬਣਾ ਕੇ ਸ਼ਾਸਨ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ਇਹ ਪਲੇਟਫਾਰਮ ਸਹਿਕਾਰੀ ਸੰਘਵਾਦ ਦੀ ਇੱਕ ਆਦਰਸ਼ ਮਿਸਾਲ ਹੈ। ਇਸ ਵਿੱਚ ਕੇਂਦਰ, ਰਾਜ ਤੇ ਕੇਂਦਰੀ ਮੰਤਰਾਲੇ ਨੂੰ ਇੱਕੋ ਡਿਜੀਟਲ ਇੰਟਰਫੇਸ ਤੇ ਲਿਆਂਦਾ ਗਿਆ ਹੈ। ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪ੍ਰਗਤੀ ਨੇ ਫੈਸਲੇ ਲੈਣ ਵਿੱਚ ਤੇਜ਼ੀ ਲਿਆਉਣ, ਵੱਡੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਵਿੱਚ ਦੇਰੀ ਦੇ ਕਾਰਨਾਂ ਨੂੰ ਹੱਲ ਕਰਨ ਅਤੇ ਜਵਾਬਦੇਹੀ ਦੇ ਇੱਕ ਮਜ਼ਬੂਤ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕੀਤੀ ਹੈ। ਰਸਾਇਣ ਤੇ ਖਾਦ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਹੈ ਕਿ ਸਰਕਾਰ ਦੀਆਂ ਨੀਤੀਆਂ ਕਿਸਾਨਾਂ ਦੇ ਜੀਵਨ ਨੂੰ ਆਸਾਨ ਅਤੇ ਸੁਰੱਖਿਅਤ ਬਣਾਉਣ ਵੱਲ ਕੰਮ ਕਰ ਰਹੀਆਂ ਨੇ। ਕੱਲ੍ਹ ਨਵੀਂ ਦਿੱਲੀ ਵਿੱਚ ਇੱਕ ਚਿੰਤਨ ਸ਼ਿਵਰ ਵਿੱਚ ਬੋਲਦਿਆਂ ਸ੍ਰੀ ਨੱਡਾ ਨੇ ਕਿਹਾ ਕਿ ਸਰਕਾਰ ਨੇ ਇਸ ਸਾਲ ਰਿਕਾਰਡ ਖਾਦ ਉਤਪਾਦਨ ਅਤੇ ਜ਼ਰੂਰੀ ਦਰਾਮਦ ਪ੍ਰਾਪਤ ਕਰਨ ਲਈ ਕਿਸਾਨ ਪੱਖੀ ਕਦਮ ਚੁੱਕੇ ਨੇ। ਉਨ੍ਹਾਂ ਕਿਹਾ ਕਿ ਸਰਕਾਰ ਖਾਦ ਦੀ ਸੰਤੁਲਿਤ ਵਰਤੋਂ ਅਤੇ ਗੈਰ ਖੇਤੀਬਾੜੀ ਉਦੇਸ਼ਾਂ ਲਈ ਖਾਦਾਂ ਦੀ ਦੁਰਵਰਤੋਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੰਮ ਕਰੇਗੀ। ਕੈਂਪ ਵਿੱਚ 15 ਵੱਖ ਵੱਖ ਸਮੂਹਾਂ ਨੇ ਵੱਖ ਵੱਖ ਵਿਸ਼ਿਆਂ ਤੇ ਆਪਣੇ ਵਿਚਾਰ ਪੇਸ਼ ਕੀਤੇ, ਜਿਨ੍ਹਾਂ ਵਿੱਚ ਖਾਦ ਉਤਪਾਦਨ ਵਿੱਚ ਆਤਮ ਨਿਰਭਰਤਾ, ਕਿਸਾਨ ਜਾਗਰੂਕਤਾ ਅਤੇ ਡਿਜੀਟਲ ਮਾਧਿਅਮਾਂ ਰਾਹੀਂ ਖਾਦ ਪ੍ਰਣਾਲੀ ਨੂੰ ਬਿਹਤਰ ਬਣਾਉਣਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਾਰਾਣਸੀ ਦੇ ਡਾਕਟਰ ਪੂਰਨਾਨੰਦ ਸਪੋਰਟਸ ਸਟੇਡੀਅਮ ਵਿਖੇ 72ਵੇਂ ਰਾਸ਼ਟਰੀ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ ਕਰਨਗੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਇਸ ਮੌਕੇ ਹਾਜ਼ਰ ਰਹਿਣਗੇ। ਇਹ ਟੂਰਨਾਮੈਂਟ 4 ਜਨਵਰੀ ਤੋਂ 11 ਜਨਵਰੀ ਤੱਕ ਹੋਏਗਾ। ਇਸ ਵਿੱਚ ਲਗਭਗ 73 ਪੁਰਸ਼ ਤੇ ਮਹਿਲਾ ਟੀਮਾਂ ਹਿੱਸਾ ਲੈਣਗੀਆਂ। ਅੰਡਰ 19 ਕ੍ਰਿਕਟ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 3 ਇਕਰੋਸਾ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਡਕਵਰਥ ਲੂਇਸ ਵਿਧੀ ਰਾਹੀਂ 25 ਦੌੜਾਂ ਨਾਲ ਹਰਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 50 ਓਵਰਾਂ ਵਿੱਚ 300 ਦੌੜਾਂ ਬਣਾਈਆਂ। ਜਵਾਬ ਵਿੱਚ ਦੱਖਣੀ ਅਫਰੀਕਾ ਨੇ 27 ਓਵਰਾਂ ਤੇ 4 ਗੇਂਦਾਂ ਵਿੱਚ 148 ਦੌੜਾਂ ਬਣਾਈਆਂ ਸਨ ਕਿ ਮੀਂਹ ਕਾਰਨ ਖੇਡ ਰੋਕਣੀ ਪਈ। ਮੈਚ ਦੁਬਾਰਾ ਸ਼ੁਰੂ ਨਹੀਂ ਹੋ ਸਕਿਆ ਤੇ ਭਾਰਤ ਨੂੰ ਡਕਵਰਥ ਲੂਇਸ ਵਿਧੀ ਰਾਹੀਂ ਜੇਤੂ ਐਲਾਨਿਆ ਗਿਆ। ਕੋਲਕਾਤਾ ਨਾਈਟ ਰਾਈਡਰਸ ਨੇ BCCI ਦੇ ਨਿਰਦੇਸ਼ਾਂ ਤੋਂ ਬਾਅਦ ਬੰਗਲਾਦੇਸ਼ੀ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਨੂੰ ਆਪਣੀ IPL ਟੀਮ ਤੋਂ ਬਾਹਰ ਕਰ ਦਿੱਤਾ ਹੈ। ਇਸ ਕਦਮ ਦੀ ਪੁਸ਼ਟੀ ਕਰਦਿਆਂ ਫਰੈਂਚਾਈਜ਼ੀ ਨੇ ਇੱਕ ਬਿਆਨ ਵਿੱਚ ਕਿਹਾ ਕਿ IPL ਨਿਯਮਾਂ ਅਨੁਸਾਰ ਬੋਰਡ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ ਉਸ ਦੀ ਜਗ੍ਹਾ ਇੱਕ ਖਿਡਾਰੀ ਨੂੰ ਸ਼ਾਮਲ ਕਰਨ ਦੀ ਆਗਿਆ ਦੇ ਦਿੱਤੀ ਹੈ। BCCI ਦੇ ਸਕੱਤਰ ਦੇਵਜੀਤ ਸਾਇਕੀਆ ਨੇ ਇਸ ਫੈਸਲੇ ਦੀ ਪੁਸ਼ਟੀ ਕੀਤੀ ਹੈ। ਮੁਸਤਾਫਿਜ਼ੁਰ ਰਹਿਮਾਨ ਨੂੰ KKR ਨੇ ਦਸੰਬਰ ਵਿੱਚ ਹੋਈ ਮਿੰਨੀ ਨਿਲਾਮੀ ਵਿੱਚ 9.2 ਕਰੋੜ ਰੁਪਏ ਵਿੱਚ ਖਰੀਦਿਆ ਸੀ। ਮੌਸਮ ਵਿਭਾਗ ਨੇ ਕੱਲ੍ਹ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਅਤੇ ਉੜੀਸਾ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਹੈ। ਅਗਲੇ 3 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਸੀਤ ਲਹਿਰ ਦੀ ਪੇਸ਼ੀਨਗੋਈ ਵੀ ਕੀਤੀ ਗਈ ਹੈ। ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ 8 ਤਰੀਕ ਤੱਕ ਸੰਘਣੀ ਧੁੰਦ ਪਏਗੀ। ਉੱਤਰ ਪੱਛਮੀ ਭਾਰਤ ਵਿੱਚ ਅਗਲੇ 2 ਦਿਨਾਂ ਵਿੱਚ ਘੱਟੋ ਘੱਟ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਅਤੇ ਕੇਂਦਰੀ ਭਾਰਤ ਵਿੱਚ ਅਗਲੇ 4 ਦਿਨਾਂ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਤੱਕ ਘਟਣ ਦੀ ਸੰਭਾਵਨਾ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵੈਨਜ਼ੂਏਲਾ ਵਿੱਚ ਅਮਰੀਕੀ ਕਾਰਵਾਈ ਤੇ ਚਰਚਾ ਕਰਨ ਲਈ ਕੱਲ੍ਹ ਇੱਕ ਹੰਗਾਮੀ ਮੀਟਿੰਗ ਕਰੇਗੀ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਵੈਨਜ਼ੂਏਲਾ ਦੀ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਚੋਣ ਕਮਿਸ਼ਨ ਨੇ ECI ਨੈੱਟ ਐਪ ਵਿੱਚ ਸੁਧਾਰ ਲਈ ਲੋਕਾਂ ਤੋਂ ਸੁਝਾਅ ਮੰਗੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਾਰਾਣਸੀ ਵਿਖੇ 72ਵੇਂ ਰਾਸ਼ਟਰੀ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ ਕਰਨਗੇ ਤੇ ਅੰਡਰ 19 ਕ੍ਰਿਕਟ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 3 ਇਕਰੋਸਾ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਡਕਵਰਥ ਲੂਇਸ ਵਿਧੀ ਰਾਹੀਂ 25 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।